पर देहे पिराए चूरन होए पर तर जाए गिर कह लूर चूरन जोए।
वाहिगुरु जी का खालसा, वाहिगुरु जी की फतेह। परम सत्कार योग गुरु स्वरूप गुरु खालसा सतसंग जीओ, आप सरबत संतान गुरु नानक दे दरबार भी सुशोभित हो। गुरु नानक दे ग्यारहवें स्वरूप श्री गुरु ग्रंथ साहिब जी की पावन पवित्र हजूरी है। शामा के वक्त दीवान सजे है, रागी सिंह सरवाना की रचना तो कीर्तन आप जी ने श्रवण किया है बड़े प्यार दे नाल। उपरंत जो स्थान दे उते सुबह शाम दो कथावां चल रही हैं, जो समुची पंथ का फैसला सारिया संप्रदावां सारा सिख जगत जो मिलके फैसला किया इस वेले दे वक्त श्री गुरु ग्रंथ साहिब जी की कथा होवे, तीसरे पैर जां शाम दे वक्त इतिहास की कथा होवे, इह समुचे पंथ का फैसला। और कथा लई इतिहास का ग्रंथ कवि चूड़ामण भाई संतोख सिंह साहब का लिखा होया, इह श्री अकाल तख्त साहिब ते प्रमाणित होया। गरीब नवाज सतगुरु कृपा करन, ਕਿ ਜੋ ਇਤਿਹਾਸ ਦੇ ਵਿੱਚ ਕੁਝ ਬਾਅਦ ਕਾਰਕ ਅਖੇਪਾ ਕਾਰਕ ਕਹਿੰਦੇ ਆ, ਜਿਹੜਾ ਕਿਸੇ ਦੀ ਲਿਖਤ ਵਿੱਚ ਕੋਈ ਹੋਰ ਜਿਹਨੇ ਆਪਣੀ ਮਨਮਤ ਘੋਟ ਦਿੱਤੀ ਹੋਵੇ, ਉਹਦੀ ਲਿਖਤ ਨੂੰ ਵਿਗਾੜ ਦਿੱਤਾ ਹੋਵੇ, ਉਹਨੂੰ ਅਖੇਪਾ ਕਾਰਕ ਹੈ। ਜੋ ਅਖੇਪਾ ਕਾਰ ਦੀਆਂ ਕਰਤੂਤਾਂ ਅਣਜਾਣ ਬੰਦੇ ਜਿਹੜੇ ਨੇ ਭਾਈ ਸਾਹਿਬ ਚ ਲਾ ਦਿੰਦੇ, ਭਾਈ ਸੰਤੋਖ ਸਿੰਘ ਨੇ ਲਿਖਿਆ, ਜਿਹੜੇ ਸਮਝਦਾਰ ਬੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਭਾਈ ਸੰਤੋਖ ਸਿੰਘ ਸਾਹਿਬ ਨੇ ਤਾਂ ਧਾਨਾਂ ਦਾ ਖੇਤ ਬੀਜਿਆ ਸੀ, ਇਹ ਡੀਲਾ ਤੋਂ ਬਾਅਦ ਦੇ ਵਿੱਚ ਹੋ ਗਿਆ। ਸਿਆਣਾ ਕਿਸਾਨ ਉਹ ਹੁੰਦਾ ਜਿਹੜਾ ਧਾਨਾਂ ਨੂੰ ਅਜਾ ਨਾ ਲੱਗਣ ਦੇਵੇ ਤੇ ਡੀਲੇ ਨੂੰ ਛੱਡੇ ਨਾ। ਇਹ ਕਥਾ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਹੈ ਕਿ ਡੀਲੇ ਦਾ ਦਰਸ਼ਨ ਬਣਾ ਕਰਾਵੇ ਤੇ ਧਾਨ ਹੀ ਧਾਨ ਜਿਹੜੇ ਨੇ ਭਾਈ ਸੰਤੋਖ ਸਿੰਘ ਸਾਹਿਬ ਦੇ ਖੇਤ ਵਾਲੇ ਕਾਵਿ ਰਚਨਾ ਨੌ ਰਸਾਂ ਦੇ ਵਿੱਚ ਕਾਵਿ ਨੂੰ ਕਹਿੰਦੇ ਹੈ। ਬਲਿਹਾਰ ਜਾਈਏ ਉਹਨਾਂ ਦੀ ਵਿਦਵਤਾ ਤੋਂ ਕਿਸੇ ਵੀ ਛੰਦ ਦੀ ਕਿਤੇ ਕੋਈ ਮਾਤਰਾ ਦਾ ਫਰਕ ਨਹੀਂ ਪੈਣ ਦਿੰਦੇ। ਜਿਹੜਾ ਛੰਦ ਜਿਸ ਮਾਤਰਾ ਦੇ ਵਿੱਚ ਹੋਣਾ ਚਾਹੀਦਾ ਹੈ ਉਹਦੀਆਂ ਮਾਤਰਾ ਪੂਰੀਆਂ ਹਨ। ਰੂਪਦੇਵ ਪਿੰਗਲ ਦੀ ਕਸਵੱਟੀ ਵੀ ਔਰ ਵਿਆਹ ਕਰਨ ਦੀ ਕਸਵੱਟੀ, ਦੋ ਕਸਵੱਟੀਆਂ ਦੇ ਉੱਤੇ ਭਾਈ ਸਾਹਿਬ ਦੀ ਰਚਨਾ ਪੂਰੀ ਉਤਰਦੀ ਹੈ ਤੇ ਭਾਈ ਸਾਹਿਬ ਜੀ ਦਾ ਕਾਵਿਆ ਗ੍ਰੰਥ, ਇਹਤੋਂ ਬਾਅਦ ਜੇ ਕਿਸੇ ਨੇ ਹਿੰਮਤ ਕੀਤੀ ਕਾਵਿਆ ਗ੍ਰੰਥ ਲਿਖਣ ਦੀ ਰੀਸ ਕੀਤੀ ਭਾਈ ਸਾਹਿਬ ਦੀ, ਉਹ ਗਿਆਨੀ ਗਿਆਨ ਸਿੰਘ ਜੀ ਹੋਏ ਜਿਹਨਾਂ ਨੇ ਪੰਥ ਪ੍ਰਕਾਸ਼ ਲਿਖਿਆ। ਪਰ ਭਾਈ ਸਾਹਿਬ ਦੀਆਂ ਅੰਬਰਾਂ ਦੀਆਂ ਉਡਾਰੀਆਂ ਉਹਨਾਂ ਦੇ ਬਰਾਬਰ ਕੁੱਕੜ ਦੀ ਉਡਾਰੀ ਉਹ ਸਾਬਤ ਹੋਈ, ਹੰਸਾਂ ਸੇਤੀ ਚਿੱਤ ਉਲਸ਼ ਹੈ ਕੁੱਕੜ ਦੀ ਉਡਾਰੀ। ਗਿਆਨੀ ਗਿਆਨ ਸਿੰਘ ਦੀ ਉਡਾਰੀ ਕੁੱਕੜ ਵਰਗੀ ਹੈ ਔਰ ਭਾਈ ਸੰਤੋਖ ਸਿੰਘ ਸਾਹਿਬ ਦੀ ਉਡਾਰੀ ਜਿਹੜੀ ਉਹ ਹੰਸਾਂ ਵਰਗੀ ਹੈ। ਸੋ ਜਿਸ ਪ੍ਰਕਾਰ ਚਲੋ ਕਿਤੇ ਦਾ ਦੀਵਾ ਜਗਦਾ ਹੈ, ਨਹੀਂ ਤਾਂ ਬਹੁਤ ਸਾਰੇ ਗੁਰਦੁਆਰਿਆਂ 'ਚ ਇਤਿਹਾਸ ਦੀ ਕਥਾ ਬੰਦ ਕਰ ਦਿੱਤੀ ਗਈ। ਜਦੋਂ ਜਿਸਮ ਮਾਰ ਦਿੱਤਾ ਜਾਏ ਤਾਂ ਆਤਮਾ ਉੱਥੇ ਫਿਰ ਰਹਿ ਨਹੀਂ ਸਕਦੀ, ਉਹ ਵੀ ਚਲੀ ਜਾਂਦੀ ਹੈ। ਸਿੱਖੀ ਦੇ ਜਿਸਮ ਨੂੰ ਇਤਿਹਾਸ ਕਿਹਾ ਜਾਂਦਾ ਹੈ। ਜਿਸਮ ਨਹੀਂ ਹੈ ਤਾਂ ਆਤਮਾ ਵੀ ਨਹੀਂ ਹੈ। ਆਤਮਾ ਦੇ ਰਹਿਣ ਵਾਸਤੇ ਕੋਈ ਜਿਸਮ ਚਾਹੀਦਾ ਹੈ। ਜਿਸਮ ਦੀ ਮਹਾਨਤਾ ਆਤਮਾ ਦੇ ਨਾਲ ਹੈ, ਨਹੀਂ ਤਾਂ ਮ੍ਰਿਤਕ ਸਰੀਰ ਹੈ। ਇਸ ਕਰਕੇ ਸਿੱਖੀ ਨੂੰ ਜਿਉਂਦਾ ਰੱਖਣ ਵਾਸਤੇ ਸਿੱਖੀ ਦੇ ਦੋ ਹੀ ਸੋਮੇ ਨੇ, ਇਤਿਹਾਸ ਔਰ ਗੁਰਬਾਣੀ। ਸੋ ਆਪ ਜੀ ਇਸ ਪਵਿੱਤਰ ਸੋਮੇ ਦਾ ਜਲ ਛਕਦੇ ਹੋ ਤੇ ਭਾਈ ਸੰਤੋਖ ਸਿੰਘ ਦੀ ਰਚਨਾ ਦੇ ਵਿੱਚ ਰਾਸ ਨੌਵੀਂ ਦੇ ਅੰਦਰ ਤੇ ਜੋ ਸੱਤਵੇਂ ਅੰਸ਼ੂ ਦੀ ਕਥਾ ਚੱਲ ਰਹੀ ਹੈ। ਵੈਸੇ ਤਾਂ ਭਾਈ ਗ੍ਰੰਥੀ ਸਿੰਘ ਤੁਸੀਂ ਸਾਰੇ ਸਿਆਣੇ ਹੋ, ਕਥਾ ਵਾਲਿਆਂ ਨੂੰ ਬੇਨਤੀ ਕਰਿਆ ਕਰੋ ਕਿ ਇਉਂ ਨਹੀਂ ਕਰੀ, ਜਿੱਥੇ ਕਥਾ ਛੱਡੀ ਜਾਂ ਉੱਧਰ ਜੋਗੀ ਛੱਡੀ ਨਾ ਉੱਧਰ ਜੋਗੀ ਛੱਡੀ। ਪੰਜ ਚਾਰ ਲਾਈਨਾਂ ਰਹਿੰਦੀਆਂ ਸੀ, ਇਤਿਹਾਸ ਪੂਰਾ ਕਰ ਲੈਣਾ ਚਾਹੀਦਾ ਸੀ ਸਾਥੀ, ਅੰਸ਼ੂ ਪੂਰਾ ਹੋ ਜਾਣਾ ਚਾਹੀਦਾ ਸੀ ਤੇ ਉਹਦੇ ਵਿੱਚ ਸਾਹ ਸੁਣੀ ਫਿਰ ਰਸ ਨੂੰ ਬਣਿਆ ਕਰਦਾ। ਇਤਿਹਾਸ ਦੇ ਵਿੱਚ ਜੋ ਪਿੱਛੇ ਆਪ ਜੀ ਨੇ ਸੁਣਿਆ ਹੈ ਕਿ ਉਹ ਕਹਿਲੂਰਪਤੀ ਜਿਸ ਦੀ ਰਾਜਧਾਨੀ ਬਿਲਾਸਪੁਰ, ਇਹ ਬਾਈ ਧਾਰ ਦੇ ਰਾਜਿਆਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਰਾਜਾ ਮੰਨਿਆ ਗਿਆ ਸੀ। ਇਹ ਰਿਆਸਤ ਵੱਡੀ ਸੀ, ਜਿਸ ਤਰ੍ਹਾਂ ਸਿੱਖ ਰਿਆਸਤਾਂ ਦੇ ਵਿੱਚ ਪਟਿਆਲਾ ਰਿਆਸਤ ਜਿਹੜੀ ਹੈ ਉਹ ਸਾਰਿਆਂ ਤੋਂ ਵੱਡੀ ਸੀ, ਪਟਿਆਲਾ ਰਿਆਸਤ, ਬਾਕੀ ਰਿਆਸਤਾਂ ਛੋਟੀਆਂ ਸੀ। ਬਾਈ ਧਾਰ ਦੀਆਂ ਰਿਆਸਤਾਂ ਦੇ ਵਿੱਚ ਕਹਿਲੂਰ ਰਿਆਸਤ ਸਾਰਿਆਂ ਤੋਂ ਵੱਡੀ ਸੀ। ਬਾਕੀ ਸਾਰੇ ਰਾਜੇ ਇਹਦੀ ਗੱਲ ਮੰਨਦੇ ਸਨ। ਜਿਵੇਂ ਅੱਜ ਅਮੈਰੀਕਾ ਵਾਲਿਆਂ ਦੀ ਪੂਰੇ ਵਰਲਡ 'ਚ ਮੰਨ ਹੁੰਦੀ ਹੈ, ਇਸ ਤਰ੍ਹਾਂ ਇਹਦਾ ਪ੍ਰਭਾਵ ਬਾਕੀ 21-22 ਮਤਾਂ ਆਪ ਹੀ ਹੈ, ਇਹ ਸਾਰੇ ਰਾਜਿਆਂ ਦੇ ਵਿੱਚ ਸ਼੍ਰੋਮਣ ਕਰਦੇ। ਪਿੱਛੇ ਸੁਣਿਆ ਆਪ ਜੀ ਨੇ, ਇਹਨੇ ਨਾਲ ਇੱਕ ਰਾਜਾ ਹੋਰ ਸਾਥੀ ਰਲਾ ਲਿਆ ਅਤੇ ਦੋਨੇ ਰਾਜੇ ਇਕੱਠੇ ਹੋ ਕੇ ਉਹ ਜਿਹੜਾ ਰਾਜ ਸੀ ਸਾਹ ਸੀ, ਹੁਣ ਤਾਂ ਅੱਜ ਕੱਲ੍ਹ ਉਹਦਾ ਨਾਮ ਬਦਲ ਗਿਆ, ਭਾਈ ਸਾਹਿਬ ਨੇ ਪੁਰਾਣਾ ਹੀ ਲਿਖਿਆ, ਇਹ ਨਾਲਾਗੜ੍ਹ ਸੀ, ਇੱਥੇ ਦਾ ਰਾਜਾ ਸੀ ਨਾਲਾਗੜ੍ਹ। ਦੋਨੇ ਸਲਾਹ ਕਰਕੇ ਆਏ, ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਤੇ ਬੜੀ ਖਤਰਨਾਕ ਹੈ ਰਾਜਨੀਤੀ। ਰਾਜਨੀਤੀ ਐਸੀ ਚੱਲੀ ਵੀ ਆਪਾਂ ਦਰਸ਼ਨ ਦੇ ਬਹਾਨੇ ਚੱਲਾਂਗੇ। ਦੇਖੋ ਗੁਰੂ ਪੀਰਾਂ ਨਾਲ ਵੀ ਇਹ ਲੋਕ ਕੀ ਕਰਦੇ, ਆਪਾਂ ਚੱਲਾਂਗੇ ਦਰਸ਼ਨ ਦੇ ਬਹਾਨੇ। ਤੇ ਗੁਰੂ ਸਾਹਿਬ ਦੇ ਕੋਲ 2500 ਯਾਨੀ 2200 ਸਵਾਰ ਹੁੰਦਾ ਸੀ ਹਰ ਵੇਲੇ ਤਿਆਰ ਕਰਦਾ। ਜੇ ਆਪਾਂ ਗੁਰੂ ਨੂੰ ਚੱਲ ਕੇ ਕਹੀਏ ਤੁਸੀਂ ਸਾਡੀ ਰਿਆਸਤ ਵਿੱਚ ਰਹਿੰਦੇ ਹੋ, ਸਾਡੀ ਰਿਆਸਤ ਹੈ, ਇਸ ਲਈ ਸਾਨੂੰ ਕਦੇ ਕੁਛ ਨਹੀਂ ਦਿੱਤਾ, ਇਹ ਗੁਰੂ ਨੇ ਆਪ ਤਾਂ ਕੁਛ ਨਹੀਂ ਦਿੱਤਾ ਵੀ ਆਪਾਂ ਚੱਲ ਕੇ ਆਪ ਹੀ ਮੰਗ ਲੈਂਦੇ ਹਾਂ ਵੀ ਤੁਸੀਂ ਆਹ ਹਾਥੀ ਦੇ ਦਿਓ। ਤਾਂ ਉਹ ਹਾਥੀ ਕਿਸੇ ਰਾਜੇ ਨੇ ਚਿੱਟੇ ਰੰਗ ਦਾ ਸੀ, ਬਿਸਦ ਰੰਗ ਚਿੱਟੇ ਨੂੰ ਕਹਿੰਦੇ ਨਾ, ਬੜਾ ਸੋਹਣਾ ਹਾਥੀ ਸੀ। ਉਹ ਚਿੱਟੇ ਰੰਗ ਦੇ ਹਾਥੀ ਦੀ ਚਰਚਾ ਜਿਹੜੀ 22 ਧਾਰ ਦੇ ਪਹਾੜੀ ਰਾਜਿਆਂ ਵਿੱਚ ਚੱਲ ਪਈ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਸਾਦੀ ਹਾਥੀ ਦੀ ਬਾਤ ਹੈ। ਉਹ ਚਰਚਾ ਚੱਲੀ ਹੈ ਤਾਂ ਇਹਨਾਂ ਰਾਜਿਆਂ ਨੂੰ ਇਹ ਗੱਲ ਬੜੀ ਚੁਭੀ। ਈਰਖਾਲੂ ਬੰਦਾ ਇਹ ਸੋਚਦਾ ਹੁੰਦਾ ਹੈ, ਜਿਹੜੀ ਚੀਜ਼ ਮੇਰੇ ਕੋਲ ਨਹੀਂ ਇਹ ਦੂਸਰੇ ਕੋਲ ਕਿਉਂ ਹੈ, ਤੇ ਜੇ ਹੁਣ ਇਹਦੇ ਕੋਲ ਹੈ ਤਾਂ ਮੈਂ ਲੈਣੀ ਕਿਵੇਂ ਹੈ। ਇਹ ਮੂਰਖਪਣੇ ਦੀ ਸੋਚ ਹੈ। ਔਰ ਫਿਰ ਇਹਨਾਂ 22 ਧਾਰ ਦੇ ਰਾਜਿਆਂ ਦੇ ਕੋਈ ਇੰਨੇ ਕੰਨ ਬੋਲੇ ਨਹੀਂ ਸੀ, ਇਹਨਾਂ ਨੂੰ ਇਹ ਵੀ ਪਤਾ ਵੀ ਗੁਰੂ ਹਰਿਰਾਏ ਸਾਹਿਬ ਜੀ ਦੇ ਔਸ਼ਧਾਲਿਆ ਵਿੱਚ ਉਹਨਾਂ ਦੇ ਦੇਸੀ ਦਵਾਖਾਨਾ ਜਿਹੜਾ ਉਹ ਪੂਰੇ ਸੰਸਾਰ ਦੇ ਵਿੱਚ ਮੰਨਿਆ ਹੋਇਆ ਸੀ। ਉਸ ਜਿਹੜੀਆਂ ਆਯੁਰਵੈਦਿਕ ਦੇ ਵਿੱਚ ਬੜਮੁੱਲੀਆਂ ਚੀਜ਼ਾਂ ਕਿਤੇ ਨਾ ਮਿਲਦੀਆਂ, ਉਹ ਗੁਰੂ ਹਰਿਰਾਏ ਸਾਹਿਬ ਜੀ ਦੇ ਔਸ਼ਧਾਲਿਆ ਵਿੱਚ ਮਿਲ ਜਾਂਦੀਆਂ ਸਨ। ਜੈਸਾ ਕਿ ਸ਼ਾਹਜਹਾਨ ਦਾ ਪੁੱਤਰ ਬਿਮਾਰ ਹੋਣਾ ਦਾ ਰਸ ਪੋ ਅਤੇ ਉਹਨੂੰ ਗਜ ਮੋਤੀ ਔਰ ਫਿਰ ਉਹ ਹਰੜ ਜਿਹੜੀ 14 ਸਰਸਾਹੀ ਦੀ, ਇੱਕ ਸਰਸਾਹੀ 2 ਤੋਲੇ ਦੀ ਹੁੰਦੀ ਹੈ, 28 ਤੋਲੇ ਦੀ ਇੱਕੋ ਹੀ ਹਰੜ। ਵੈਦਾਂ ਨੇ ਜਿਹਨੇ ਦੱਸਿਆ ਵੀ ਇਲਾਜ ਤਾਂ ਇਹਦਾ ਹੋਜੂ, ਪਰ ਹਰੜ ਐਸੀ ਚਾਹੀਦੀ ਹੈ ਕਿਸੇ ਵੈਦ ਨੇ ਉਸ ਹਰੜ ਦੇ ਦਰਸ਼ਨ ਨਹੀਂ ਕਰੇ। ਗ੍ਰੰਥਾਂ 'ਚ ਪੜ੍ਹਿਆ ਪਰੰਪਰਾ ਅਨੁਸਾਰ ਹੈ ਕਿ ਉਹ ਹਰੜ ਦੀ ਕਿਸਮ ਦੇ ਵਿੱਚੋਂ ਹੈ ਜਿਹੜਾ ਜਦੋਂ ਧਨੰਤਰ ਪੈਦਾ ਹੋਇਆ ਸੀ ਉਹਦੇ ਹੱਥ ਵਿੱਚ ਹਰੜ ਸੀ। ਜਿਸ ਹਰੜ ਨੂੰ ਹੱਥ ਵਿੱਚ ਲੈਣ ਦੇ ਨਾਲ ਹੀ ਸਰੀਰ ਦੇ ਉੱਤੇ ਅਸਰ ਹੋ ਜਾਂਦਾ ਹੈ ਅਤੇ ਹੱਥ ਵਿੱਚ ਥੋੜ੍ਹਾ ਚਿਰ ਫੜੇ ਤੋਂ ਬਾਅਦ ਪੇਟ ਸਾਫ ਹੋ ਜਾਂਦਾ, ਉਸੇ ਵੇਲੇ ਉਸ ਨੂੰ ਕਿਰਿਆ ਤਿਆਗਣੀ ਪੈਂਦੀ, ਮਲ ਤਿਆਗ ਕਿਰਿਆ ਕਰਨੀ ਪੈਂਦੀ। ਤੇ ਸ਼ੇਰ ਦੀ ਮੁੱਛ ਦਾ ਵਾਲ ਖਲਾਇਆ ਹੋਇਆ ਸੀ। ਔਰੰਗਜ਼ੇਬ ਬੜਾ ਬੇਈਮਾਨ ਸੀ ਬਚਪਨ ਤੋਂ, ਜਿਵੇਂ ਦੁਰਯੋਧਨ ਬਚਪਨ ਤੋਂ ਹੀ ਬੇਈਮਾਨ ਸੀ, ਪੰਜੇ ਪਾਂਡਵਾਂ ਦੇ ਨਾਲ ਬਹੁਤ ਕੁਛ ਕਰਦਾ ਰਿਹਾ। ਤੇ ਇਹ ਗੱਲ ਕਿ ਗੁਰੂ ਹਰਿਰਾਏ ਸਾਹਿਬ ਜੀ ਦੇ ਖਜ਼ਾਨੇ ਦੇ ਵਿੱਚ ਉਹ ਚੀਜ਼ਾਂ 3 ਮਿਲਦੀਆਂ ਤੇ ਰਾਜੇ ਦੇ ਦਿੱਲੀ ਦੇ ਤਖ਼ਤ ਕੋਲ 3 ਨਹੀਂ ਹੈ, ਗੁਰੂ ਘਰ ਦੀ ਮਾਨਤਾ ਹੈ, ਗੁਰੂ ਘਰ ਦੀ ਵਡਿਆਈ ਹੈ। ਇਹ ਰਾਜੇ ਚੱਲ ਕੇ ਆਏ ਜੋ ਆਪ ਜੀ ਨੇ ਪਿੱਛੇ ਸੁਣਿਆ ਤਾਂ ਲੜੀ ਜੋੜਨ ਵਾਸਤੇ ਹੀ ਹੈ। ਤੇ ਮਹਾਰਾਜ ਸਾਹਿਬ ਨੂੰ ਪਤਾ ਲੱਗਿਆ, ਕਹਿੰਦੇ ਭਾਈ ਉਹਨਾਂ ਨੂੰ ਰਾਸ਼ਨ ਪਾਣੀ ਦਿਓ, ਫੌਜਾਂ ਸਮੇਤ ਤਿਆਰ ਪ੍ਰਤਿਆਰ ਸ਼ਸਤਰ ਕੋਲ ਆਏ ਨੇ ਦਰਸ਼ਨ ਕਰਨ ਵਾਸਤੇ, ਬੇਈਮਾਨਾਂ ਦੋ। ਤੇ ਉਹਦੇ ਨਾਲ ਹੀ ਫਿਰ ਇਹ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਰਸਤਾਂ ਬਸਤਾਂ ਭੇਜ ਦਿੱਤੀਆਂ ਖੁੱਲ੍ਹੇ ਮੈਦਾਨ ਦੇ ਵਿੱਚ। ਸ਼ਾਮਿਆਂ ਨੇ ਲਾਗੇ ਗਲੀਚੇ ਬਿਸ਼ਕੇ ਚੌਬਦਾਰ ਖੜ੍ਹੇ ਹੈ ਅਤੇ ਨਕੀਬ ਖੜ੍ਹੇ ਹੈ, ਆਵਾਜ਼ ਦੇਣ ਵਾਲੇ ਨਕੀਬ ਕਹਿੰਦੇ। ਨਕਬ ਇਹਦੇ ਵਿੱਚੋਂ ਅਰਬੀ ਦੇ ਵਿੱਚੋਂ ਆਇਆ ਹੋਇਆ ਸ਼ਬਦ ਹੈ। ਅਤੇ ਮੇਵੜੇ ਖੜ੍ਹੇ ਨੇ, ਇਹ ਪਿੱਛੇ ਦੇ ਆ ਚੁੱਕੇ ਨੇ ਸ਼ਬਦ, ਮੇਵੜੇ ਖੜ੍ਹੇ ਹੈ। ਮੇਵੜਾ ਕੌਣ ਸੀ? ਇਹ ਕੋਲੇ ਹੋ ਗਿਆ ਪਿੱਛੇ ਗਿਆਨੀ ਸਿੰਘ ਹੋਣਾ ਨੇ। ਮੇਵੜਾ ਸਾਹ ਸਿੰਘ ਜੀ ਮਵਾੜ ਦੇਸ਼ ਦੇ ਵਾਸੀ ਲੋਕਾਂ ਦਾ ਨਾਮ ਹੈ ਮੇਵੜਾ। ਮੁਗਲੀਆ ਸਲਤਨਤ ਦੇ ਵੇਲੇ ਪੂਰੇ ਭਾਰਤ ਵਿੱਚ ਸਭ ਤੋਂ ਪੈਰਾਂ ਦੇ ਚਲਾਕ ਬੰਦੇ ਜਿਹੜੇ ਸੀ ਉਹ ਮਵਾੜ ਦੇਸ਼ ਦੇ ਲੋਕ ਸਨ। ਫਰਤੀਲੇ ਸੀ ਬਹੁਤ ਚੱਲਣ ਨੂੰ, ਹੌਲੇ ਕੱਦ ਉਹਨਾਂ ਦੇ, ਤੁਰਨ ਦੇ ਵਿੱਚ ਬਹੁਤ ਤੇਜ਼ੀ ਨਾਲ ਤੁਰਦੇ। ਮਵਾੜ ਦੇਸ਼ ਦੇ ਉਹ ਬੰਦੇ ਜਿਹੜੇ ਬਾਦਸ਼ਾਹ ਤੱਕ ਪਰਜਾ ਦਾ ਸੁਨੇਹਾ ਤੇ ਪਰਜਾ ਤੱਕ ਬਾਦਸ਼ਾਹ ਦਾ ਸੁਨੇਹਾ ਲੈ ਜਾਣ ਦੇ ਵਿੱਚ ਤੇ ਲੈ ਆਉਣ ਦੇ ਵਿੱਚ ਬਹੁਤ ਤੇਜ਼ੀ ਨਾਲ ਚੱਲਦੇ ਸਨ। ਮਾਨੋ ਬਾਦਸ਼ਾਹ ਦੀ ਗਾਲ ਪੈ ਰਹੀ ਹੈ। ਇਸ ਕਰਕੇ ਫਿਰ ਉਹਨਾਂ ਨੂੰ ਮੇਵਾੜ ਮੇਵੜੇ ਕਿਹਾ ਗਿਆ। ਇਹ ਬਾਦਸ਼ਾਹ ਦੇ ਕੋਲ ਮੇਵੜੇ ਸਨ, ਮੇਵਾੜ ਦੇਸ਼ ਦੇ ਹੋਣ ਕਰਕੇ। ਇੱਧਰ ਗੁਰੂ ਦੇ ਕੋਲ ਸੰਗਤਾਂ ਨੂੰ ਬੇਨਤੀਆਂ ਕਰਨ ਵਾਲੇ ਗੁਰੂ ਸਿੱਖਾਂ ਦੇ, ਉਹਨਾਂ ਦਾ ਹੀ ਸੰਗਿਆ ਮੇਵੜੇ ਪੈ ਗਏ। ਇਹ ਪਿੱਛੇ ਅਧਿਆਇ ਵਿੱਚ ਆ ਚੁੱਕਾ ਹੈ। ਰਾਜੇ ਆਏ, ਮਹਾਰਾਜ ਸਾਹਿਬ ਨੇ ਖੇਡ ਰਚ ਦਿੱਤੀ ਤੇ ਕਹਿਣ ਲੱਗੇ ਰਾਜਿਓ ਆਪਾਂ ਹੋਰ ਸੁੱਖ ਸਾਂਦ ਹੈ। ਹਾਂਜੀ ਸੁੱਖ। ਕਹਿੰਦੇ ਵੀ ਤੁਹਾਨੂੰ ਇੱਕ ਤਮਾਸ਼ਾ ਦਿਖਾਉਣਾ, ਇਹ ਦਿਖਾਓ। ਕਹਿੰਦੇ ਸਾਡੇ ਕੋਲ ਪਹਿਲਵਾਨ ਉਹਦੀ ਕੁਸ਼ਤੀ ਦਿਖਾਉਣੀ। ਲਓ ਵੀ ਜਿਹੜਾ ਕੁਸ਼ਤੀ ਜਿੱਤ ਗਿਆ ਉਹਨੂੰ ਇਨਾਮ ਦਿਆਂਗੇ। ਜਿਉਂ ਲੱਗੇ ਕੁੜਨ, ਜਿਉਂ ਲੱਗੇ ਜਿੱਧਰ ਨੂੰ ਚੱਲਣ ਜ਼ਮੀਨ ਦਬ ਜਾਏ। ਐਡੇ ਸ਼ਕਤੀਸ਼ਾਲੀ ਪਹਿਲਵਾਨ ਕੇ ਜਦੋਂ ਵੀ ਉਹ ਆਪਣੇ ਟੋਲਿਆਂ 'ਤੇ ਹੱਥ ਮਾਰਦੇ ਆਵਾਜ਼ ਆਉਂਦੀ ਹੈ ਪਿੱਛੇ ਦਿਆਲ ਚੱਲ ਅਤੇ ਜਿਸ ਵੇਲੇ ਜਿੱਤਿਆ ਕੋਈ ਵੀ ਨਾ ਦੋਨਾਂ 'ਚੋਂ, ਮਾਰੇ ਕਹਿੰਦੇ ਵੀ ਤੁਸੀਂ ਦੋਨੇ ਬਹੁਤ ਤਕੜੇ ਹੋ, ਦੋਨਾਂ ਨੂੰ ਸਾਂਝੇ ਇਨਾਮ ਦਿਆਂਗੇ ਕਿਉਂਕਿ ਅਤੇ ਨਾ ਕੋਈ ਢਿਹਾ ਅਤੇ ਨਾ ਕਿਸੇ ਨੇ ਢਾਇਆ, ਤੁਸੀਂ ਬਰਾਬਰ ਦੇ ਹੋ ਮੇਰੇ ਕੋਲ। ਮਹਾਰਾਜ ਕਹਿੰਦੇ ਅੱਛਾ ਇਨਾਮ ਤਾਂ ਤੁਹਾਨੂੰ ਦਿੰਦੇ ਹਾਂ, ਵੀ ਇੱਕ ਸਵਾਲ ਕਰਦੇ ਹਾਂ ਤੁਹਾਡੇ ਦੇ ਉੱਤਰ ਦਿਓਗੇ ਪਹਿਲਵਾਨੋ? ਹਾਂ ਮਹਾਰਾਜ ਦੱਸੋ। ਕਹਿੰਦੇ ਵੀ ਤੁਹਾਡੇ ਬਲ ਦਾ ਸਾਨੂੰ ਜੇ ਇੱਕ ਢਹਿ ਜਾਂਦਾ ਫਿਰ ਤਾਂ ਪਤਾ ਲੱਗ ਜਾਣਾ ਸੀ ਵੀ ਇਹ ਤਗੜਾ ਇਹ ਮਾੜਾ, ਵੀ ਹੁਣ ਤੁਸੀਂ ਆਪਣੇ ਬਲ ਦਾ ਆਪ ਵਖਿਆਨ ਕਰੋ ਕਿੰਨਾ ਕੁ ਬਲ ਹੈ ਤੁਹਾਡੇ। ਕਹਿੰਦੇ ਮਹਾਰਾਜ ਸਾਡੇ 'ਚ ਤਾਂ ਕੋਈ ਬਲ ਨਹੀਂ, ਪਰ ਤੁਹਾਡਾ ਦਿੱਤਾ ਹੋਇਆ ਹੀ ਹੈ, ਉਹਦੀ ਵਿਆਖਿਆ ਕਰ ਦਿੰਦੇ ਹਾਂ ਵੀ ਤੁਸੀਂ ਕਿੰਨਾ ਕੁ ਦਿੱਤਾ, ਕਿੰਨਾ ਕੁ ਬਲ ਹੈ ਤੁਹਾਡੇ ਵਿੱਚ। ਰਾਜੇ ਸੁਣਦੇ ਦੋਨੇ ਕਹਿੰਦੇ ਜੀ ਬਲ ਇੰਨਾ ਹੈ ਵੀ ਆਹ ਤੁਹਾਡੇ ਕੋਲ ਦੋ ਰਾਜੇ ਬੈਠੇ ਹਨ। ਕਹਿੰਦੇ ਹਾਂ ਬੈਠੇ ਆ। ਇਹਨਾਂ ਦੇ ਵਜ਼ੀਰ ਬੈਠੇ ਨੇ? ਕਹਿੰਦੇ ਹਾਂ ਵਜ਼ੀਰ ਵੀ ਬੈਠੇ। ਇਹਨਾਂ ਦੇ ਸੈਨਾਪਤੀ ਬੜੇ ਬੜੇ ਸੂਰਮੇ ਬੈਠੇ ਨੇ? ਕਹਿੰਦੇ ਹਾਂ। ਕਹਿੰਦੇ ਅਸੀਂ ਦੋਨੀ ਬਹੁਤ ਹੈ ਇਹਨਾਂ ਦੋਨਾਂ ਵਾਸਤੇ, ਕਿਸੇ ਤੀਸਰੇ ਦੀ ਲੋੜ ਨਹੀਂ ਹੈ। ਤੁਸੀਂ ਕਹਿਣ ਲੱਗੇ ਮਹਾਰਾਜ ਤੁਹਾਡੀ ਹਜ਼ੂਰੀ ਦੇ ਵਿੱਚ ਝੂਠ ਤਾਂ ਕਿਤੇ ਵੀ ਨਹੀਂ ਸਿੱਖ ਬੋਲਦਾ, ਪਰ ਤੁਹਾਡੀ ਹਜ਼ੂਰੀ ਤਾਂ ਬਿਲਕੁਲ ਹੀ ਨਹੀਂ ਬੋਲਣਾ ਚਾਹੀਦਾ, ਵੀ ਜੋ ਅਸੀਂ ਕਹਿੰਦੇ ਹਾਂ ਸਾਡਾ ਵੀ ਤੁਸੀਂ ਆਗਿਆ ਦਿਓ। ਅਤੇ ਹਨੂੰਮਾਨ ਨੇ ਤਾਂ ਪਤਾ ਨਹੀਂ ਸੰਜੀਵਨੀ ਬੂਟੀ ਲਿਆਉਣ ਵਾਸਤੇ ਪਹਾੜ ਚੁੱਕਿਆ ਗਾ ਨਹੀਂ ਚੁੱਕਿਆ, ਅਤੇ ਅਸੀਂ ਦੋਨੋਂ ਰਿਆਸਤਾਂ ਨੇ ਚੁੱਕ ਕੇ ਐਂ ਕੁਚਲ ਜਾਂਗੇ, ਐਂ ਖੜਕਾ ਦਾਂਗੇ ਜਿੰਨੇ ਹੱਥਾਂ ਦੇ ਉੱਤੇ। ਆ ਗਿਆ ਜੀ ਉਹ ਇੱਕ ਵਾਰੀ ਰਾਜੇ ਤਾਂ ਬੈਠੀ ਕੰਬਣ ਲੱਗ ਗਏ, ਕਹਿਣ ਲੱਗੇ ਅਸੀਂ ਤਾਂ ਸੋਚਿਆ ਸੀ ਗੁਰੂ ਮਜਰ ਦਿਲਾਂ, ਇਹ ਤਾਂ ਪਹਿਲਵਾਨ ਨੇ ਦੋ ਖੜੇ ਮਿਲੇ। ਇੱਕ ਦੂਜੇ ਨੂੰ ਇਸ਼ਾਰਾ ਕੀਤਾ, ਕਹਿੰਦਾ ਕਿਉਂ? ਕਹਿੰਦਾ ਵੀ ਗੁਰੂ ਅੰਤਰ ਜਾਂਦੇ, ਗਲਤੀ ਕੀਤੀ ਆਪਾਂ ਨੇ, ਗੁਰੂ ਦਾ ਬੁਰਾ ਸੋਚਿਆ। ਇਹ ਹੰਡੂਰ ਵਾਲਾ ਸੀ ਜਿਹੜਾ, ਇਹ ਹੰਡੂਰ ਨੂੰ ਹੁਣ ਸਾਧ ਸਿੰਘ ਜੀ ਨਾਂ ਬਦਲ ਕੇ ਹੁਣ ਨਾਲਾ ਕਰਦੇ ਨੇ, ਅੱਗੇ ਹੰਡੂਰ ਸੀ ਉਸ ਵੇਲੇ, ਕਿਉਂਕਿ ਕਹਿਲੂਰ ਪਤੀ ਦੇ ਵੰਸ਼ ਨੇ ਇੱਕ ਨੇ ਇਹਦੇ 'ਤੇ ਹਮਲਾ ਕਰਕੇ ਆਪਣੀ ਰਿਆਸਤ ਵਿੱਚ ਮਿਲਾ ਲਿਆ ਸੀ ਇਹਨੂੰ, ਇਸ ਕਰਕੇ ਫਿਰ ਇਹਨੂੰ ਨਾਲਾ ਕੱਢ ਕੇ ਦੀ ਸੰਗਿਆ ਪੈ ਗਈ ਹੈ। ਤੋ ਇਸ ਕਰਕੇ ਫਿਰ ਇਹ ਦੋਨੇ ਜਿਹੜੇ ਰਾਜੇ ਸਨ ਫਿਰ ਪਸ਼ਚਾਤਾਪ ਦੇ ਗੁਰੂ ਦੀ ਚਰਨੀ ਪੈ ਗਏ, ਕਹਿਣ ਲੱਗੇ ਮਹਾਰਾ ਬਖਸ਼ ਦਿਓ। ਕਹਿਣ ਲੱਗੇ ਰਾਜਨ ਦਲ ਭੰਜਨ ਗੁਰ ਸੂਰਮਾ ਬੜਜੋ ਦਾ ਬਹੁਤ ਪਰਉਪਕਾਰੀ, ਸਾਡੇ ਦਾਦਾ ਜੀ ਦਾ ਮੈਨੂੰ ਇਹ ਬਚਨ ਸੀ ਜਦੋਂ ਗੁਰੂ ਤਖ਼ਤ ਦੀ ਦਿੱਤੀ ਹੈ, ਉਹਨਾਂ ਨੇ ਕਿਹਾ ਸੀ ਬੇਟਾ ਤੂੰ ਜ਼ਿੰਦਗੀ 'ਚ ਲੜਾਈ ਨਹੀਂ ਕਰਨੀ, ਮੈਂ ਪੁੱਛਿਆ ਸੀ ਮਹਾਰਾਜ ਜੀ ਲੜਾਈ ਨਹੀਂ ਕਰਨੀ ਫਿਰ ਫੌਜਾਂ ਨੂੰ ਛੁੱਟੀ ਦੇ ਰਹੀ ਹੈ ਜਿਹੜੇ 2200 ਸਵਾਰ? ਕਹਿੰਦੇ ਨਹੀਂ, ਤਿਆਰ ਪਰ ਤਿਆਰ ਫੌਜਾਂ ਐਵੇਂ ਹੀ ਰੱਖਣੀਆਂ। ਫਿਰ ਬੇਨਤੀ ਕੀਤੀ ਸੀ ਗੁਰੂ ਹਰਿਰਾਏ ਸਾਹਿਬ ਨੇ, ਗਰੀਬ ਨਿਵਾਸ ਜੇ ਕੋਈ ਦੁਸ਼ਮਣ ਚੜ ਕੇ ਆ ਗਿਆ, ਇਹ ਫੌਜਾਂ ਮੇਰੇ ਕੋਲ ਹੋਈਆਂ ਤੇ ਮੈਂ ਜੰਗ ਨਾ ਕੀਤਾ ਤੇ ਸਿੱਧੀ ਉਂਗਲ ਤੁਹਾਡੇ ਤੇ ਉੱਠੂਗੀ ਵੀ ਦਾਦਾ ਐਡਾ ਬਲਵਾਨ ਤੇ ਪੋਤਰਾ ਦਾ ਕੈਰ ਹੀ ਨਿਕਲ ਗਿਆ। ਫੌਜਾਂ ਵੀ ਕੋਲ ਤੇ ਲੜਿਆ ਹੀ ਮਾਰ ਖਾ ਗਿਆ। ਦੇਖੋ ਦਾਦਾ ਜੀ, ਤੁਹਾਨੂੰ ਮੇਰੇ ਇਹ ਦਾਦੇ ਗੁਰੂ ਦੇ ਅੰਚਲ ਨੂੰ ਕੋਈ ਦਾਗ ਨਾ ਲੱਗ ਜਾਏ। ਦੋਨਾਂ ਚੋਂ ਇੱਕ ਗੱਲ ਕਰ ਦਿਓ ਵੀ ਜੇ ਜੰਗ ਨਹੀਂ ਲੜਨਾ ਤਾਂ ਫੌਜਾਂ ਪੈਦਾ ਕਰ ਦੀ। ਕਹਿੰਦੇ ਨਹੀਂ ਬੇਟਾ, ਫੌਜਾਂ ਰੱਖਣੀਆਂ, ਜੰਗ ਨਹੀਂ ਲੜਨਾ। ਰਹੀ ਗੱਲ ਚੜ ਕੇ ਆਉਣ ਦੀ, ਪਹਿਲੀ ਗੱਲ ਤੇਰੇ ਤੇ ਚੜ ਕੇ ਕੋਈ ਨਹੀਂ ਆਏਗਾ। ਜੇ ਕਿਤੇ ਇੱਕ ਅੱਧੇ ਨੇ ਮੂਰਖਦਾਈ ਕਰ ਲਈ, ਕਹਿੰਦੇ ਤੇਰੇ ਤੱਕ ਨਹੀਂ ਪਹੁੰਚੂ ਰਸਤੇ ਚ ਭੋਗ ਪਈ ਬੋਲਦਾ ਤੇਰੇ ਨਾਲ ਵੀ। ਉਹ ਕਹਿੰਦੇ ਭਰਿਓ, ਗੁਰੂ ਘਰ ਦੇ ਵਿੱਚ ਬਹੁਤ ਵੱਡੀਆਂ ਮਹਾਨ ਸ਼ਕਤੀਆਂ ਤੇ ਫਿਰ ਰਾਜੇ ਚਰਨੀ ਡਿੱਗੇ। ਅਸਲ ਚ ਜਿਹਨਾਂ ਨੂੰ ਰਾਜੇ ਕਿਹਾ ਜਾਂਦਾ ਹੈ, ਜਿਹਨਾਂ ਦੇ ਅੰਦਰ ਕੁਝ ਮੰਗਣ ਦੀ ਲਾਲਸਾ ਹੋਵੇ ਰਾਜੇ ਨਹੀਂ ਹੁੰਦੇ, ਇਹ ਖਾਰੀ ਹੁੰਦੇ ਨੇ। ਜਿਹੜਾ ਮੰਗੇ ਰਾਜਾ ਨਹੀਂ, ਮੰਗਦਾ ਹੈ, ਮੰਗਦਾ ਮੰਗਦਾ ਹੈ। ਤੇ ਰਾਜਾ ਸ਼ਬਦ ਤਾਂ ਰਾਜਾ ਰੱਜਿਆ ਹੋਇਆ ਜਿਹਨੂੰ ਕੋਈ ਵੀ ਲੋੜ ਨਹੀਂ, ਉਹ ਤਾਂ ਗੁਰੂ ਸਾਹਿਬ ਨਾ ਰਾਜੇ ਦਾ ਇਹ ਨਸਲ ਦੇ ਵਿੱਚ ਕਿ ਤੂੰ ਹਾਥੀ ਮੰਗਿਆ ਨਹੀਂ ਆ ਗਿਆ। ਤੇ ਹੁਣ ਰਾਜੇ ਆਏ ਮੰਗਣ ਵਾਸਤੇ, ਭਿਖਾਰੀ ਤਾਂ ਰਾਜੇ ਹੋਏ। ਜਿਹਨਾਂ ਨੂੰ ਲੋਕੀ ਰਾਜੇ ਕਹਿੰਦੇ ਨੇ, ਭਿਖਾਰੀ ਨੂੰ ਗੁਰੂ ਦਰ ਦੇ, ਤੇ ਰਾਜਾ ਰੱਜਿਆ ਹੋਇਆ ਕੌਣ ਹੈ? ਗੁਰੂ ਹਰਿਰਾਏ ਸਾਹਿਬ ਜਿਹਦੇ ਦਰ ਤੇ ਭਿਖਾਰੀ ਬਣ ਕੇ ਆਏ, ਭਾਵੇਂ ਹਾਥੀ ਮੰਗਣੇ ਆਏ। ਮੰਗਣਾ ਤਾਂ ਮੰਗਣਾ ਹੀ ਹੈ, ਕੋਈ ਚੀਜ਼ ਮੰਗੇ। ਸੋ ਇਹ ਪ੍ਰਸੰਗ ਸਾਸ ਜੀ ਇਸ ਤਰ੍ਹਾਂ ਚੱਲਦਾ, ਆਓ ਮਨ ਦਿੱਤੀਆਂ ਕਬਰ ਕਰਕੇ ਸੁਣੋ ਜੀ।
ਗਿਰ ਕਹਿ ਲੋੜ ਹੰਡੂਰ ਨਜੋਏ,
ਇਹ ਜਿਹੜੇ ਦੋਨੇ ਨੂੰ ਪਹਿਲਵਾਨ ਆ, ਉਹਨਾਂ ਨੇ ਇਹ ਗੱਲ ਕਹੀ ਮਹਾਰਾਜ, ਜਿਹੜੇ ਦੋਨੇ ਨਾ ਕਹਿਰੂਰ ਵਾਲਾ ਤੇ ਹੰਡੂਰ ਵਾਲਾ,
ਦੋ ਹਮ ਕਰੇ ਉਚਾਵਨ ਦੋਏ,
ਇਹਨਾਂ ਦੋਨਾਂ ਨੂੰ ਉਚਾਵਨ ਨਾਮ ਹੈ ਚੁੱਕ ਲੈਣ ਦਾ। ਕਹਿੰਦੇ ਹੱਥਾਂ ਤੇ ਹੀ ਚੁੱਕ ਲਵਾਂਗੇ। ਤੇ ਫਿਰ ਤੁਸੀਂ ਦੇਖੋ ਤਮਾਸ਼ਾ, ਇਹ ਸਾਡਾ ਦੋਨਾਂ ਦਾ ਆਪਸ ਵਿੱਚ ਹੀ ਇਹ ਤਮਾਸ਼ਾ ਤਾਂ ਨਹੀਂ ਕੋਈ ਬਹੁਤਾ ਵਧੀਆ ਸੀ, ਕਿਉਂਕਿ ਦੋਨੇ ਇੱਕੋ ਜਿਹੇ ਹੈ। ਪਰ ਦੋਨੇ ਰਲ ਕੇ ਜਦੋਂ ਅਸੀਂ ਆਹ ਕੰਮ ਕਰਾਂਗੇ, ਫਿਰ ਹੈ ਤਮਾਸ਼ਾ ਵੱਡਾ। ਰਾਜੇ ਤੋਂ ਲਾ ਕੇ ਡਰ ਵੀ ਕਿਤੇ ਗੁਰੂ ਸਾਹਿਬ ਜੀ ਕਿਤੇ ਆ ਕੇ ਹੀ ਨਾ ਕਰ ਦੇਣ, ਇਹਦਾ ਸਾਰਾ ਕੁਝ ਖਤਮ ਹੈ। ਇੱਡੀ ਸ਼ਕਤੀ ਰੱਖਦੇ ਹਨ,
ਕਹੋ ਪਰਸਪਰ ਦੇਹੇ ਭਿੜਾਏ,
ਦੋਨਾਂ ਰਿਆਸਤਾਂ ਨੂੰ ਭਿੜਾ ਦਿਆਂਗੇ, ਇਹਨਾਂ ਨੂੰ ਟਕਰਾ ਦਿਆਂਗੇ, ਦੋਨਾਂ ਦਾ ਵਿਨਾਸ਼ ਕਰ ਦਿਆਂਗੇ। ਜਿਵੇਂ ਭਾਈ ਮਤੀ ਦਾਸ ਸਾਹਿਬ ਨੇ ਕਿਹਾ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜੇ ਆਗਿਆ ਕਰੋ ਤਾਂ ਦਿੱਲੀ ਤੇ ਲਾਹੌਰ ਨੂੰ ਦੋਨਾਂ ਨੂੰ ਸੰਕਲਪ ਦੇ ਵਿੱਚ ਲੈ ਕੇ ਸੱਜੇ ਖੱਬੇ ਹੱਥ ਦੇ ਉੱਤੇ, ਤੇ ਇਹ ਸੰਕਲਪ ਲੈ ਕੇ ਹੱਥ ਦੀ ਤਾਲੀ ਨਾਲ ਇਹਨਾਂ ਦੋਨਾਂ ਨੂੰ ਗਰਕ ਕਰ ਦਿਆਂਗੇ ਜਿੱਥੇ ਐਡੇ ਐਡੇ ਜ਼ੁਲਮ ਕਰ ਰਹੇ। ਤੋ ਇਸ ਕਰਕੇ ਭਾਈ ਗੁਰਸਿੱਖਾਂ ਦੀ ਸਮਰੱਥਾ ਜਿਹੜੀ ਹੈ, ਪਰ ਗੁਰੂ ਆਗਿਆ ਨਹੀਂ ਦਿੰਦਾ ਹੈ, ਗੁਰਸਿੱਖਾਂ ਦੀ ਸਮਰੱਥਾ ਹੈ। ਛੇਵੇਂ ਪਾਤਸ਼ਾਹ ਦੇ ਕੋਲ ਪਿੱਛੇ ਪ੍ਰਸੰਗ ਆਪ ਜੀ ਨੇ ਸੁਣਿਆ, ਤੇ ਚਾਰ ਸਿੱਖਾਂ ਦਾ ਪ੍ਰਸੰਗ ਨਹੀਂ ਆਇਆ। ਕਹਿੰਦੇ ਚਾਰ ਪਹਿਰ ਚਲੇ ਜਾਓਗੇ, ਪੰਡਿਤ ਐਵੇਂ ਕਹੀ ਜਾਂਦਾ, ਮੈਨੂੰ ਸਾਲ ਲੱਗ ਜਾਂਦਾ ਹੈ। ਫਿਰ ਕਹਿੰਦਾ ਮੈਨੂੰ ਆਗਿਆ ਦੇਣ, ਤੇ ਦੂਸਰਾ ਕਹਿੰਦਾ ਲੈ ਅੱਠ ਪੈਰ, ਕਹਿੰਦਾ ਮੈਨੂੰ ਚਾਰ ਪੈਰ ਦੀ ਗੱਲ ਕਰਦੇ, ਮੈਨੂੰ ਮਹਾਰਾਜ ਸਾਹਿਬ ਜੀ ਕਹਿਣ, ਕਹਿੰਦਾ ਮੈਂ ਤਾਂ ਇੱਕ ਪੈਰ 'ਚ ਚਲੇ ਜਾਊ। ਦੂਜਾ ਕਹਿੰਦਾ ਮੈਂ ਤਾਂ ਦੋ ਪੈਰ ਚਲੇ ਜਾਊ। ਪੰਡਿਤ ਦੇਖੀ ਜਾਂਦਾ ਬਿਟਰ ਬਿੜਕੀ। ਚੌਥਾ ਕਹਿੰਦਾ ਮੈਂ ਇੱਕ ਅੱਖ ਦੇ ਫਰਕਣ ਜਿਹੇ ਸਮੇਂ ਦੇ ਵਿੱਚ ਮੈਂ ਧਰਮਰਾਜ ਜੀ ਕਲਿਆਰੀ ਮਾਤ ਲਾ ਕੇ ਬੁੜ ਸਕਦਾ। ਪੰਡਿਤ ਤੇ ਨਹੀਂ ਸੀ ਅਰਦਾਸ ਹੋਇਆ, ਕਹਿੰਦਾ ਇੰਨਾ ਝੂਠ ਬੋਲਣ ਵਾਲੇ ਗੁਰੂ ਨੇ ਇਕੱਠੇ ਕਰਿਆ, ਇਹਨੂੰ ਕੀ ਇਹਨਾਂ ਨੂੰ ਕਥਾ ਸੁਣਾਉਣ। ਫਿਰ ਮਹਾਰਾਜ ਨੇ ਸ਼ੰਕਾ ਕੀਤੀ ਸੀ, ਮਹਾਰਾਜ ਨੇ ਉੱਤਰ ਦਿੱਤਾ ਨਹੀਂ, ਇਹ ਠੀਕ ਕਹਿ ਰਹੇ, ਇਹਨਾਂ ਦੀ ਅਵਸਥਾ ਹੈ। ਭਾਈ ਲਾਲਾ ਹੈ, ਭਾਈ ਮਹੀਆ ਹੈ, ਨਿਹਾਲਾ ਹੈ, ਸਾਰੇ ਬੜੇ ਸਿੱਖ ਸਮਰੱਥਾ ਵਾਲੇ ਹਨ। ਸੋ ਇਸ ਕਰਕੇ ਜਿਵੇਂ ਭਾਈ ਮਤੀ ਦਾਸ ਨੇ ਕਿਹਾ ਸੀ ਅੱਗੇ ਪ੍ਰਸੰਗ ਆਉਣਗੇ, ਪਰਸਪਰ ਦੇਹ ਪਰ ਦੋਨਾਂ ਨੂੰ ਆਪਸੀ ਚੀ ਪੜਾ ਦਈਏ,
ਚੂਰਨ ਹੋਏ ਪਰੇ ਭਰ ਜਾਏ,
ਇਹਨਾਂ ਦੀ ਮਲੀਆ ਮੇਟ ਕਰ ਦਿਆਂਗੇ ਗੁਰੂ ਹਰਿਰਾਏ ਸਾਹਿਬ, ਮਿੱਟੀ ਬਣਾ ਦੇਂਗੇ ਦੋਨਾਂ ਰਿਆਸਤਾਂ ਦੀ। ਇੱਕ ਵਾਰੀ ਆਗਿਆ ਕਰਕੇ ਦੇਖੋ।
ਹੁਕਮ ਆਪ ਕਰਦੇ ਕੀ ਦੇਰ,
ਸਾਡੇ ਵੱਲੋਂ ਕੋਈ ਦੇਰ ਨਹੀਂ ਹੈ ਆ ਕੁਛ ਕਰਨ ਦੀ। ਇਹ ਤਮਾਸ਼ਾ ਦਿਖਾਉਣ ਨੂੰ ਅਸੀਂ ਤਾਂ ਤਿਆਰ ਹਾਂ ਮਦਾਰੀ ਦੀ ਤਰ੍ਹਾਂ, ਪਰ ਤੁਸੀਂ ਜਰਾ ਆਗਿਆ ਕਰ ਦਿਓ। ਤੁਹਾਡੀ ਆਗਿਆ ਦੀ ਦੇਰ ਹੋ ਸਕਦੀ ਹੈ, ਐਸਾ ਕਰਨ ਦੇ ਵਿੱਚ ਕੋਈ ਦੇਰ ਨਹੀਂ, ਪਰ ਤੁਹਾਡੀ ਆਗਿਆ ਤੋਂ ਬਾਹਰ ਜਾ ਕੇ ਅਸੀਂ ਕੁਛ ਵੀ ਨਹੀਂ ਕਰ ਸਕਦੇ। ਸੋ ਇਸ ਕਰਕੇ
ਕਹੋ ਕਰੇ ਮੈਂ ਬਿਲ ਮੈਂ ਫੇਰ,
ਤੇ ਦੱਸੋ ਮਹਾਰਾਜ ਕਹੋ ਕਰੇ, ਜੇ ਤੁਸੀਂ ਕਹੋ ਤਾਂ ਕਰ ਦਈਏ ਇਸੇ ਤਰ੍ਹਾਂ। ਮੈਂ ਬਿਲ ਮੈਂ ਦੇ, ਦੇਰੀ ਨਹੀਂ ਹੈ ਕਰਨ ਦੀ, ਸਾਡੇ ਵੱਲੋਂ ਕੋਈ ਢਿੱਲ ਨਹੀਂ ਹੈ।
ਕਹੇ ਹਮਾਰੋ ਪੂਰ ਨਾ ਜਾਣੋ,
ਸੱਚੇ ਪਾਤਸ਼ਾਹ ਸਿੱਖ ਕਦੇ ਝੂਠ ਨਹੀਂ ਬੋਲਦਾ ਹੁੰਦਾ। ਤੁਸੀਂ ਏਡਾ ਬੜਾ ਸਾਨੂੰ ਮਾਣ ਦਿੱਤਾ ਹੈ, ਗੁਰੂ ਕੇ ਪਹਿਲਵਾਨ ਕਹਿੰਦੇ ਆ ਲੋਕੀ ਸਾਨੂੰ, ਖੁੱਲਾ ਰਾਸ਼ਨ ਪਾਣੀ ਦਿੰਦੇ ਹੋ ਤੇ ਬੜਾ ਸਤਿਕਾਰ ਦਿੰਦੇ ਹੋ, ਤੇ ਤੁਹਾਡੇ ਸਾਨੂੰ ਕਦੀ ਝੂਠ ਨਹੀਂ ਹੈ ਮਹਾਰਾਜ, ਜੋ ਕਿਹਾ ਸੱਚੋ ਸੱਚ ਕਿਹਾ ਹੈ।
ਲਖੋ ਪੂਰ ਪਤੀਆਵਨ ਠਾਨੋ,
ਹਾਂ ਜੇ ਕੋਈ ਕਿਸੇ ਨੂੰ ਇੱਥੇ ਸਭਾ ਦੇ ਵਿੱਚ ਇਹ ਗੱਲ ਝੂਠ ਲੱਗਦੀ ਹੈ, ਆਪ ਤਾਂ ਅੰਤਰ ਜਾਣੀ ਹੋ ਤਾਂ ਫਿਰ ਅਜਮੈਸ਼ ਕਰ ਲਓ। ਰਾਜੇ ਕੋਲ ਹੀ ਬੈਠੇ ਨੇ, ਆਪਾਂ ਹੁਣੇ ਜਮੈਸ਼ ਕਰ ਲਿਆ, ਅਸੀਂ ਤਾਂ ਤਿਆਰ ਬਣੇ। ਕੋਈ ਹਥਿਆਰ ਨਹੀਂ ਪਹਿਲਵਾਨਾਂ ਦੇ ਕੋਲ, ਕੋਈ ਸ਼ਸਤਰ ਨਹੀਂ ਹੈ। ਕੈਸਾ ਆਤਮਕ ਬਲ ਹੈ, ਕੈਸਾ ਵਿਸ਼ਵਾਸ ਹੈ ਉਹ ਸਾਈ ਦੇ ਉੱਤੇ। ਮਸਨੰ ਪ੍ਰਗੰਤ ਸੈਲੰ ਕਰਦਮ ਕ੍ਰੰਤ ਪਪੀਲ ਕਹਿ। ਮਹਾਰਾਜ ਸਾਹਿਬ ਜੀ ਕਹਿੰਦੇ ਜੇ ਇੱਕ ਮੱਛਰ ਦੇ ਉੱਤੇ ਕਿਰਪਾ ਕਰ ਦੇਵੇ ਪਰਮੇਸ਼ਰ, ਤਾਂ ਬੜੇ ਬੜੇ ਪਰਬਤਾਂ ਨੂੰ ਟੱਕਰ ਮਾਰ ਕੇ ਇੱਕ ਮੱਛਰ ਚੂਰ ਚੂਰ ਕਰ ਸਕਦਾ ਹੈ। ਕੀੜਾ ਥਾਪ ਦੇ ਪਾਤਸ਼ਾਹ ਜੀ, ਲਸ਼ਕਰ ਖੜੇ ਸੁਣ ਕੀ ਨਹੀਂ ਕਰ ਸਕਦਾ। ਰੀਤੇ ਪਰੇ ਪਰੇ ਸਕਣਾ ਮੈਂ, ਹੀਰਾ ਤਾਂ ਕੋ ਸ਼ਿਲਵੇਂ ਰੋ ਰੰਗ ਕੋ ਕਰੇ, ਰੋ ਰੰਗ ਕਰ ਡਾਰੇ, ਰੀਤੇ ਪਰੇ ਪਰੇ ਸਕਣਾ ਵੈ, ਹੀਰਾ ਤਾਂ ਕੋ ਐਸਾ ਹੈ ਵਾਹਿਗੁਰੂ। ਇਸ ਕਰਕੇ ਤੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ, ਸਤਿਗੁਰੂ ਤੁਹਾਡੇ ਕੋਲ ਅਸੀਂ ਝੂਠ ਨਹੀਂ ਕਹਿ ਰਹੇ, ਤੇ ਹੁਣ ਰਾਜੇ ਉਹਨਾਂ ਨੂੰ ਤਾਂ ਧਰਤੀ ਵੇਲ ਨਹੀਂ ਦਿੰਦੀ, ਇਹ ਵਜ਼ੀਰਾਂ ਦੇ ਸਾਹਮਣੇ ਪਰਜਾ ਦੇ ਸਾਹਮਣੇ ਜਿਹਨੂੰ ਕਹਿ ਕੇ ਲਿਆਇਆ ਸੀ ਵੀ ਆਪਾਂ ਨੇ ਇਉਂ ਕਰਨਾ ਹੈ, ਉਹ ਸਾਰੇ ਕਰ ਰਹੇ ਹਨ।
ਸੁਣ ਸੁਣ ਤਿੰਨ ਤੇ ਰਾਜੇ ਉਰ ਡਰੇ,
ਹੁਣ ਰਾਜੇ ਦੋਨੋਂ ਹੀ ਡਰ ਗਏ, ਕਿਉਂਕਿ ਪਾਪ ਹਮੇਸ਼ਾ ਡਰਾਉਂਦਾ ਹੁੰਦਾ ਹੈ। ਪਾਪ ਬੰਦੇ ਨੂੰ ਬਲਵਾਨ ਨਹੀਂ ਬਣਾਉਂਦਾ, ਕਹਿਰ ਬਣਾਉਂਦਾ ਹੈ, ਬੁਜ਼ਦਲ ਬਣਾਉਂਦਾ ਹੈ, ਚੋਰ ਬਣਾਉਂਦਾ ਹੈ। ਇਸ ਕਰਕੇ ਪਾਪੀ ਹੈ, ਪਾਪ ਲੈ ਕੇ ਆਏ ਸੀ ਨਾ, ਤੇ ਇਸ ਕਰਕੇ ਫਿਰ ਪਾਪੀ ਨੂੰ ਡੈਡੀ ਹੁੰਦਾ। ਪਾਪੀ ਨੂੰ ਕੋਈ ਨਹੀਂ ਡਰਾਉਂਦਾ, ਉਹਦੇ ਪਾਪ ਡਰਾਉਂਦੇ ਹੈ, ਉਹਦੇ ਪਾਪ ਹੀ ਮੂਹਰੇ ਆ ਕੇ ਖੜਦੇ ਹੈ। ਮਹਾਂਪੁਰਖਾਂ ਨੇ ਜਦੋਂ ਮੈਂ ਪੜ੍ਹਦਾ ਸੀ ਸੰਤਾਂ ਕੋਲ ਇੱਕ ਛੋਟਾ ਜਿਹਾ ਬਚਨ ਸੁਣਾਇਆ ਸੀ, ਗ੍ਰੰਥਾਂ 'ਚ ਵੀ ਵਿਵਾਦ ਮੈਨੂੰ ਲਿਖਿਆ ਹੋਇਆ ਮਿਲਿਆ। ਕਹਿੰਦੇ ਇੱਕ ਬਾਣੀਆਂ ਦੇ ਕੋਲੋਂ ਅਚਨਚੇਤ ਦੁਕਾਨ 'ਚ ਵੜਿਆ ਹੋਇਆ ਬਿੱਲਾ ਮਰ ਗਿਆ, ਸੋਟਾ ਮਾਰਿਆ ਮਰ ਗਿਆ। ਅਤੇ ਲੋਕ ਬੜੇ ਬੜੇ ਵਹਿਮੀ ਹੁੰਦੇ ਹੈ ਅਤੇ ਇਹ ਜੀ ਬਿੱਲੀ ਮਰ ਗਈ, ਬੜਾ ਪਾਪ ਹੋ ਗਿਆ, ਦੱਸਾਂਗੇ ਤਾਂ ਵੀ ਪ੍ਰਸਤੁਤ ਹੋਊਗਾ। ਅਤੇ ਫਿਰ ਜਿੱਥੇ ਵੀ ਦੋ ਬੰਦੇ ਖੜ੍ਹੇ ਗੱਲਾਂ ਕਰਿਆ ਕਰਦੇ, ਜਿੱਥੇ ਵੀ ਦੋ ਬੰਦੇ ਖੜ੍ਹੇ ਆ ਕੰਨ ਬਣਿਆ ਤੇਰੇ ਬਾਣੀਆਂ, ਉਹ ਚੁੱਪ ਕਰ ਗਿਆ ਕਰਨ। ਕਹਿੰਦਾ ਤੁਸੀਂ ਬਿੱਲੇ ਦੀ ਗੱਲ ਕਰਦੇ ਸੀ, ਬਿੱਲੇ ਦੀ ਕੀ ਗੱਲ ਕੀਤੀ, ਜਿੱਥੇ ਦੋ ਬੰਦੇ ਖੜ੍ਹੇ ਹੋ ਤੁਸੀਂ ਬਿੱਲੇ ਦੀ ਗੱਲ ਕਰਦੇ। ਉਹਨੇ ਕਿਹਾ ਭਾਈ ਇਹ ਬਿੱਲਾ ਪੁੱਛਦਾ ਬਈ ਇਹ ਬਲਾ, ਉਹਨੂੰ ਹੌਲੀ ਹੌਲੀ ਪਤਾ ਲੱਗਿਆ, ਕਹਿੰਦੇ ਵੀ ਇਹਨੇ ਬਿੱਲਾ ਮਾਰਿਆ ਹੋਇਆ, ਉਹਦਾ ਪਾਪ ਹੀ ਨਹੀਂ ਜਵਾਨਤੀ ਆ ਜਾਵੇ। ਇਸ ਕਰਕੇ ਪਾਪੀਆਂ ਕੋ ਮਾਰਨੇ ਕੋ ਪਾਪ ਮਹਾਂਬਲੀ ਹੈ, ਤੇ ਇਸ ਕਰਕੇ ਉਹਨਾਂ ਦੇ ਪਾਪ ਕਮਾ ਰਹੇ ਨੇ ਉਹਨਾਂ ਦੇ ਹਿਰਦੇ ਨੂੰ। ਗੁਰੂ ਦੇ ਸਾਹਮਣੇ ਬੈਠੇ ਐਡੇ ਸ਼ਕਤੀਸ਼ਾਲੀ ਰਾਜੇ, ਦੋ ਰਾਜੇ ਚੜ੍ਹ ਕੇ ਆਏ ਹਨ ਫੌਜਾਂ ਕੋਲ, ਪਰ ਗੁਰੂ ਹਰਿਰਾਏ ਸਾਹਿਬ ਦੇ ਪਹਿਲਵਾਨਾਂ ਦੇ ਅੱਗੇ ਥਰ ਥਰ ਕੰਬ ਰਹੇ ਹਨ। ਉਹਨਾਂ ਨੇ ਨਿਸ਼ਚੇ ਨਾਲ ਕਿਹਾ, ਲੜਦਾ ਹੀ ਨਿਸ਼ਚਾ ਹੁੰਦਾ ਹੈ। ਕੇਸਰੀ ਚੰਦ ਦਾ ਲਿਆਂਦਾ ਹੋਇਆ ਹਾਥੀ ਸ਼ਰਾਬ ਪਿਆ ਕੇ ਬਾਈ ਧਰ ਦੇ ਰਾਜੇ, ਸੱਤ ਤਵੇ ਬੰਨੇ ਹੋਏ ਉਹਦੇ ਮੱਥੇ ਨੂੰ, ਲੋਹੇ ਦੀਆਂ ਸੱਤ ਤੈਂ ਤੇ ਪਤਲੇ ਦੇ ਸਰੀਰ ਦਾ ਹੈ ਭਾਈ ਪੂਰੇ ਸਿੰਘ ਦਾ ਛੋਟਾ ਭਰਾ ਬਚੱਤਰ ਸਿੰਘ। ਤੇ ਮਹਾਰਾਜ ਸਾਹਿਬ ਨੇ ਕਿਹਾ ਕਿ ਬਈ ਇਹ ਕੱਲ ਨੂੰ ਪਹਾੜੀ ਰਾਜਿਆਂ ਦਾ ਪਤਾ ਲੱਗੇ ਵੀ ਹਾਥੀ ਲੈ ਕੇ ਆਉਣਾ, ਰੌਲਾ ਪੈ ਗਿਆ ਸਿੱਖਾਂ 'ਚ ਵੀ ਕੱਲ ਨੂੰ ਹਾਥੀ ਦੇ ਨਾਲ ਜੰਗ ਹੋਊਗਾ। ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਗੁਰੂ ਘਰ ਦੇ ਵਿੱਚ ਤਾਂ ਹਾਥੀ ਹੈਗਾ, ਇੱਕ ਆਪਾਂ ਉਹਦੇ ਨਾਲ ਲੜਾ ਦਾਂਗੇ। ਜੀ ਕਿਹੜਾ ਹਾਥੀ? ਕਹਿੰਦਾ ਦੁਨੀ ਚੰਦ ਨਹੀਂ ਬੈਠਾ, ਵੀਹ ਬੰਦਿਆਂ ਦਾ ਰਾਸ਼ਨ ਖਾਂਦਾ ਹੈ, ਇਹ ਤੋਂ ਕੀ ਕਰਾਉਣਾ ਹੋਰ? ਇਹ ਹਾਥੀ ਹੋਈ ਹੈ ਨਾ ਗੁਰੂ ਘਰ ਦਾ, ਨਾਲੇ ਉਹ ਵੀ ਰੋਜ਼ ਜਿੰਗਾ ਮਾਰਦਾ ਹੁੰਦਾ ਸੀ ਵੀ ਦੇਖਿਓ ਮੇਰੇ ਹੱਥ ਮੈਨੂੰ ਖਾਂਦੇ ਨੂੰ ਨਾ, ਦੇਖੋ ਲੜਦੇ ਨੂੰ ਦੇਖਿਓ। ਜੋ ਉਹਦਾ ਤਾਂ ਚਿਹਰਾ ਉਤਰ ਗਿਆ, ਉਹਨੇ ਕਿਹਾ ਵੀ ਇਹ ਮਰਵਾਉਣ ਕਿਵੇਂ? ਜਾ ਕੇ ਕਹਿੰਦਾ, ਕਹਿੰਦਾ ਕਿਸੇ ਨੇ ਚੋਰੀ ਕਰਤੀ, ਦੱਸੋ ਕਹਿੰਦਾ ਬੰਦੇ ਵੀ ਕਿਤੇ ਹਾਥੀ ਨਾਲ ਲੜਦੇ ਹੁੰਦੇ ਆ, ਇਹ ਮਰਵਾਉਣ ਕੇ? ਕਹਿੰਦਾ ਮੈਨੂੰ ਨਾਲ ਦੇ ਨੂੰ ਕਹਿੰਦਾ ਵੀ ਕੀ ਕਰੀਏ ਹੁਣ? ਕਹਿੰਦੇ ਜੀ ਦੱਸੋ ਅਸੀਂ ਤਾਂ ਤੁਹਾਡੇ ਨਾਲ। ਉਹ ਪੂਜਾ ਦਾ ਧਾਨ ਖਾਣ ਵਾਲੇ ਕਮਜ਼ੋਰ ਹੋਇਆ ਕਰਦੇ ਨੇ, ਦਸਾਂ ਨਾਂ ਦੀ ਕਿਰਤ ਖਾਣ ਕਰਨ ਵਾਲੇ ਜਿਹੜੇ ਬਲਵਾਨ ਹੁੰਦੇ ਨੇ, ਇਹ ਛਤਰੀਆਂ ਦੀ ਕੌਮ ਪੈਦਾ ਕੀਤੀ ਮਹਾਰਾਜ ਨੇ। ਦੁਨੀ ਚੰਦ ਆਪਣੇ ਸਾਥੀਆਂ ਨੂੰ ਲੈ ਕੇ ਅੰਮ੍ਰਿਤਸਰ ਦਾ ਸੀ ਨੱਠਿਆ ਫਿਰਿਆ ਪਸੰਦ ਸੀ। ਜਦੋਂ ਮਾਰੀ ਸਾਲ ਸਾਲ ਸੀ ਕਿਲੇ ਦੀ ਕੰਧ ਤੋਂ ਡਿੱਗਦੇ ਹੀ ਲੱਤ ਟੁੱਟ ਗਈ। ਹੁਣ ਮੁਸੀਬਤ ਕੀ ਹੈ ਵੀ ਦੋ ਬੰਦਿਆਂ ਦੇ ਤਾਂ ਚੱਕਣ ਦੇ ਹੀ ਸੀ, ਇਹ ਮਰਿਆ ਹੋਇਆ ਹਾਥੀ ਚੁੱਕਣਾ ਪੈ ਗਿਆ ਬੰਦਿਆਂ ਨੂੰ। ਮੇਰੇ ਖਿਆਲ 10 ਬੰਦੇ ਚੱਕੇ ਹੋਣਗੇ, 10 ਬੰਦਿਆਂ ਨੇ ਮੰਜਾ ਕੋਈ ਮਿਲਿਆ ਨਾ ਹਫੜਾ ਦਬੜੀ 'ਚ, ਉਹ ਚੱਕੀ ਜਾਂਦੇ ਨੇ ਜਿਵੇਂ ਮੁਰਦੇ ਨੂੰ ਚੱਕੀ ਜਾਂਦੇ ਹੁੰਦੇ ਆ। ਗਾਹਾਂ ਜਾ ਕੇ ਕਿਤੇ ਮੰਜਾ ਲਿਆ, ਉਹਦੇ 'ਤੇ ਪਾਇਆ, ਦੋਸਤਾਂ ਲੈ ਕੇ ਗਏ। ਜਦੋਂ ਅੰਮ੍ਰਿਤਸਰ ਗਿਆ ਤਾਂ ਉੱਥੇ ਪਿਆ ਲੱਤ ਤਾਂ ਟੁੱਟੀ ਸੀ, ਜੇ ਉਹਦਾ ਇਲਾਜ ਨਹੀਂ ਹੋਇਆ ਤਾਂ ਕੋਬਰਾ ਸੱਪ ਲੜ ਗਿਆ ਅਤੇ ਉੱਥੇ ਭੋਗ ਪੈ ਗਿਆ। ਇਹ ਲੱਗ ਗਿਆ ਕਿ ਮਹਾਰਾਜ ਹੁਣ ਕੀ ਕਰੀਏ, ਉਹ ਤੁਹਾਡਾ ਹਾਥੀ ਢਾ ਕੇ ਭੱਜ ਗਿਆ ਰਾਤ ਦੇ ਰਾਤ। ਮਹਾਰਾਜ ਕਹਿੰਦੇ ਕੋਈ ਬਾਤ ਨਹੀਂ, ਜੇ ਹਾਥੀ ਭੱਜ ਗਿਆ ਸ਼ੇਰ ਪੈਦਾ ਕਰ ਦਿੰਦੇ ਹਾਂ, ਜੰਗ ਤਾਂ ਲੜਨਾ ਹੀ ਹੈ, ਹਾਥੀ ਨਾਲ ਹਾਥੀ ਨਹੀਂ ਲੜਿਆ ਪਰ ਸ਼ੇਰ ਪੈਦਾ ਕਰ ਦਿੰਦੇ ਹਾਂ, ਸ਼ੇਰ ਦੇ ਨਾਲ ਲੜਾ ਦਿੰਦੇ। ਮਹਾਰਾਜ ਕਹਿੰਦੇ ਵੀ ਕੋਈ ਸਿੰਘ ਉੱਠੋ, ਜਿਵੇਂ ਮਹਾਰਾਜ ਕੋਈ ਸਿਰ ਦੇਣ ਵਾਸਤੇ ਹੋ, ਕੋਈ ਸਿੰਘ ਉੱਠੋ ਜਿਹੜਾ ਹਾਥੀ ਦਾ ਮੁਕਾਬਲਾ ਕਰੇ। ਚੁੱਪ ਕਰਕੇ ਸਾਰੇ ਨਹੀਂ ਬੋਲੇ। ਜਦ ਤੀਸਰਾ ਬਚਨ ਕਿਹਾ ਮਹਾਰਾਜ ਨੇ, ਉਦੋਂ ਬਾਅਦ ਤਾਂ ਬਚਨ ਹੀ ਨਹੀਂ ਸੀ ਕਰਨਾ, ਬਚਤਰ ਸਿੰਘ ਉੱਠ ਕੇ ਖੜਾ ਹੋ ਗਿਆ। ਮੈਂ ਕਹਿੰਦੇ ਗਿਆ ਸਿਰ ਨਹੀਂ ਨਾ ਦਿੱਤਾ। ਕਹਿੰਦੇ ਤੂੰ ਲੜੇਗਾ? ਕਹਿੰਦੇ ਨਹੀਂ ਮਹਾਰਾਜ। ਕਹਿੰਦੇ ਖੜਾ ਹੋਇਆ? ਕਹਿੰਦੇ ਤੁਹਾਡੇ ਬਚਨ ਦਾ ਨਿਰਾਦਰ ਥੋੜ੍ਹੀ ਹੋਣ ਦੇਣਾ ਸੀ, ਸਰੀਰ ਹਾਜ਼ਰ ਕਰ ਦਿੱਤਾ, ਲੜਾਈ ਹਾਥੀ ਦੇ ਨਾਲ ਮੇਰੀ ਥੋੜ੍ਹੀ ਹੈ, ਲੜਾਈ ਤਾਂ ਥੋੜ੍ਹੀ ਹੈ, ਮੇਰੇ ਸਰੀਰ 'ਚ ਹੋ ਕੇ ਆਪ ਹੀ ਲੜ ਲਿਓ ਜਿਵੇਂ ਤੁਹਾਨੂੰ ਭਾਉਂਦਾ, ਸਰੀਰ ਹਾਜ਼ਰ ਹੈ ਮੇਰਾ। ਮਹਾਰਾਜ ਕਹਿੰਦੇ ਬਾਬ ਇਹ ਸਿੱਖਾ ਸਿੱਖੀ ਕਮਾ ਗਿਆ, ਰਾਈ ਜਿੰਨੀ ਵੀ ਹੰਤਾ ਨਹੀਂ, ਚੱਲ ਫਿਰੇ ਇਸੇ ਤਰ੍ਹਾਂ। ਚੱਕ ਵਰਸ਼ੀ, ਕਹਿੰਦੇ ਨਹੀਂ ਮਹਾਰਾਜ ਨਹੀਂ, ਵਰਸ਼ੀ ਆਪ ਬਣਾਓ, ਨਾਗਣੀ ਆਪ ਦਿਓ, ਉਹਦੇ 'ਚ ਬਰਕਤ ਹੋਊਗੀ ਜਿਹੜੀ ਮੈਂ ਚੱਕ ਲਈ, ਫਿਰ ਤਾਂ ਉਹ ਵੀ ਆ ਗਈ ਨਾ, ਉਹਦੇ ਜੰਗ ਤਾਂ ਹੋਊਗੀ। ਮਹਾਰਾਜ ਸੱਚੇ ਪਾਤਸ਼ਾਹ ਦੀ ਲਾਜ ਰੱਖੀ। ਔਰ ਜਿਸ ਵੇਲੇ ਹਾਥੀ ਦੇ ਮੱਥੇ ਵਿੱਚ ਭਾਈ ਸਾਹਿਬ ਨੇ ਕਿਸ ਤਰੀਕੇ ਨਾਲ ਮਾਰੀ, ਕਿੱਡੀ ਰਸ ਦੇ ਕਰੈ, ਸੱਤਾਂ ਤਵਿਆਂ ਨੂੰ ਦੇਣ ਕੇ ਜਦ ਮੱਥੇ ਦੇ ਵਿੱਚ ਲੱਗੀ ਹੈ ਨਾ, ਵਾਹਿਗੁਰੂ ਕਿਰਪਾ ਕਰੇ। ਕਹਿੰਦੇ ਹਾਥੀ ਸੀ ਜਿਹੜਾ ਉਸੇ ਵੇਲੇ ਸਿਰ ਨੀਵਾਂ ਐਂ ਕਰਕੇ ਨਾ, ਸਿਰ ਨੀਵਾਂ ਕਿਉਂਕਿ ਮੱਥੇ ਦੀ ਸੱਟ ਬੜੀ ਬੁਰੀ ਹੁੰਦੀ ਹੈ। ਉੱਥੇ ਫਿਰ ਕਵੀਆਂ ਨੇ ਕਵਿਤਾ 'ਚ ਲਿਖਿਆ, ਜਿਹੜੇ ਦਸਮ ਪਾਤਸ਼ਾਹ ਦੇ 52 ਕਵੀ ਸੀ ਨਾ, ਜਿਹੜਾ ਨੌਮਣ ਦਾ ਗ੍ਰੰਥ ਕਵੀਆਂ ਦੀ ਰਚਨਾ ਸੀ, ਜਿਹੜਾ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਖਤਮ ਹੋ ਗਿਆ, ਅਜੇ ਜਿਲਤ ਨਹੀਂ ਸੀ ਬੰਨੀ, ਤੋਲਿਆ ਸੀ, ਨੌਮਣ ਦਾ ਪੂਰਾ ਹੋਇਆ ਸੀ, ਉਹਦੇ ਸਾਸ ਜੀ 50 ਕਵਿਤ ਜਿਹੜੇ ਲੱਭੇ ਸੀ ਉੱਥੇ ਪੱਤਰੇ, ਉਹਦੇ ਵਿੱਚੋਂ ਕਵਿਤਾ ਭਾਈ ਸੰਤੋਖ ਸਿੰਘ ਨੇ ਦਿੱਤੀਆਂ। ਉਹਦੇ 'ਚ ਲਿਖਿਆ, ਕਹਿੰਦੇ ਵੀ ਉਸ ਵੇਲੇ ਉਹਨੇ ਸਿਰ ਨੀਵਾਂ ਕਿਉਂ ਕਰ ਦਿੱਤਾ, ਜਿਵੇਂ ਸ਼ੇਰ ਨੂੰ ਦੇਖ ਕੇ ਹਾਥੀ ਨੀਵੀਂ ਪਾ ਲੈਂਦਾ ਨਾ, ਬਜਦਰ ਸਿੰਘ ਨੂੰ ਦੇਖ ਕੇ ਨੀਵੀਂ ਪਾ ਗਿਆ। ਦੂਸਰਾ ਉੱਥੇ ਉਹ ਕਹਿੰਦਾ ਕਵੀ, ਕਹਿੰਦਾ ਉਸਨੇ ਹਾਥੀ ਨੇ ਬਚੱਤਰ ਸਿੰਘ ਨੂੰ ਮੱਥਾ ਟੇਕਿਆ, ਉਹ ਧੰਨ ਹੈ ਤੇਰਾ ਗੁਰੂ ਜੀ ਨੇ ਐਡੀਆਂ ਬਰਕਤਾਂ ਦੇ ਕੇ ਭੇਜਿਆ। ਕਹਿੰਦੇ ਘੁੰਮ ਕੇ ਵਾਪਸ ਉੱਧਰ ਨੂੰ ਹੋ ਗਿਆ, ਫਿਰ ਉਹਨਾਂ 'ਤੇ ਪੈ ਗਿਆ ਜਾ ਕੇ। ਇਹ ਤਾਂ ਗੁਰੂ ਦੀਆਂ ਬਰਕਤਾਂ, ਇਹ ਤਾਂ ਪਹਿਲਵਾਨ ਥੋੜ੍ਹੀ ਲੜ ਰਹੇ ਨੇ, ਪਹਿਲਵਾਨ ਉਹ ਤਾਂ ਗੁਰੂ ਦਾ ਬਲ ਹੈ ਭਾਈ। ਹਾਂਜੀ ਚਲੋ,
ਮਹਾਂਤਰਾਸ ਤੇ ਕੰਪਾ ਧਰੇ,
ਤੇ ਮਹਾਂਤਰਾਸ ਇੱਕ ਤਾਂ ਹੁੰਦਾ ਥੋੜ੍ਹਾ ਜਿਹਾ ਡਰ, ਬਾਹਲਾ ਹੀ ਡਰ ਗਏ, ਬਹੁਤ ਕੰਬਣੇ ਲੱਗ ਗਏ, ਆਹ ਕੁਛ ਤਾਂ ਪਤਾ ਹੀ ਨਹੀਂ ਸੀ ਆਹ ਕੁਛ ਹੋਊਗਾ। हाँ जी
हमरे मन की गुर ने जानी
साडे तो मन की गुरु साहब ने जान ली है
जाते ए लीला अब ठानी
इस करके लीला नाम कौतुक दा हुंदा है सास जी ए जेड़ी लीला कीती है
करामात साहिब बट जाने
बस ए गुरु साहब दी बड़ी करामात बड़ी शक्ति है पूरी होई करामात आप सृजन हर है जेडे लोग कहंदे जी करामात थाए नहीं गुरु घर दे विच गुरबाणी च तां लिखिया होया ਵੱਡੀ ਪੂਰੀ ਕਰਾਮਾਤ ਜਿਹੜੀ ਲਿਖੀ ਹੈ ਇਹ ਇਹ ਕਿੰਨੇ ਥਾਵਾਂ ਤੇ ਸ਼ਬਦ ਹੁੰਦਾ ਕਰਾਮਾਤ ਦਾ ਕਿਉਂ ਫਿਰ ਸ਼ਕਤੀ ਮਹਾਰਾਜ ਸਾਹਿਬ ਜੀ ਦੀ ਹੈ
ਰਾਜ ਹੰਕਾਰ ਆਪਣੋ ਹਾਨੇ
ਰਾਜਾ ਨੇ ਆਪਣੇ ਹੰਕਾਰ ਦੀ ਹਾਨੀ ਨਾਸ਼ ਕਰ ਲਿਆ ਹੰਕਾਰ ਖਤਮ ਹੋ ਗਿਆ
ਦੋਨੋਂ ਤਬ ਚਰਨੀ ਪਰੇ
ਬਸ ਫਿਰ ਉਸੇ ਵੇਲੇ ਗੁਰੂ ਸਾਹਿਬ ਦੇ ਚਰਨੀ ਪੈ ਕੇ ਨਮਸਕਾਰ ਕੀਤੀ
ਨਿਰਹੰਕਾਰ ਬਿਨੈ ਬਹੁ ਕਰੇ
ਬਹੁਤ ਬੇਨਤੀਆਂ ਕੀਤੀਆਂ ਮਹਾਰਾਜ ਅਸੀਂ ਭੁੱਲ ਗਏ ਤੁਸੀਂ ਅੰਤਰ ਜਾਮੀ ਹੋ ਜੀ ਅਸੀਂ ਤਾਂ ਬੇਈਮਾਨੇ ਨਾਲ ਚੜ ਕੇ ਆਏ ਸੀ ਮਹਾਰਾਜ ਬਖਸ਼ ਦਿਓ ਸਾਨੂੰ
ਹਮ ਅਗਿਆਤ ਰਾਜ ਹੰਕਾਰੀ
ਅਸੀਂ ਮਹਾਰਾਜ ਰਾਜ ਮਤ ਦੇ ਵਿੱਚ ਹੰਕਾਰ ਦੇ ਵਿੱਚ ਅਗਿਆਨ ਦੇ ਵਸ ਹੋਣ ਕਰਕੇ ਪੰਡਿਤ ਗੁਲਾਬ ਸਿੰਘ ਜੀ ਨੇ ਵੀ ਇਹ ਲਿਖਿਆ ਹੈ ਤੇ ਉਹਦੇ ਚੋਂ ਕਹਿੰਦੇ ਭੂਪਨ ਬੋਧ ਸੁਬੋਧ ਨਹੀਂ ਅਤ ਕੌਤਕ ਹੀ ਮਹਿ ਰਹੇ ਉਰਜਾਏ ਬੋਧ ਬਿਨਾ ਜਗ ਮੋਖ ਕਹਾਂ ਮੈਂ ਸੰਤ ਸਵੈ ਮੁਖ ਭੇਦ ਅਲਾਏ ਐਸਾ ਸਾਸ ਜੀ ਮੋਖ ਸੰਤ ਦੇ ਅੰਦਰ ਪ੍ਰਬੋਧ ਸਿੰਦਰ ਨਾਟਕ ਦੇ ਨੇ ਗ੍ਰੰਥਾਂ ਦੇ ਕਹਿੰਦੇ ਮਹਾਰਾਜ ਅਸੀਂ ਅਗਿਆਨੀ ਹਾਂ
ਬੁੱਧੀ ਭੁੱਲਣ ਹਾਰ ਹਮਾਰੀ
ਤੇ ਸਾਡੀ ਬੁੱਧ ਹੈ ਜਿਹੜੀ ਮਹਾਰਾਜ ਬੁੱਧ ਉਹ ਸ਼ਕਤੀ ਅੰਤ ਕਰਨ ਜਿਹੜੀ ਨਿਸ਼ਚਾ ਕਰਦੀ ਹੈ ਇਹ ਅਸੀਂ ਗਲਤ ਨਿਸ਼ਚਾ ਕਰ ਲਿਆ
ਬਖਸ਼ ਲਿਓ ਪ੍ਰਭ ਕਰਨਾ ਕਰਕੇ
ਹੁਣ ਮਹਾਰਾਜ ਤੁਸੀਂ ਕਿਰਪਾ ਕਰਕੇ ਹੁਣ ਸ਼ਰਨ ਆਇਆਂ ਦੀ ਰੱਖ ਲਓ ਅਸੀਂ ਹੁਣ ਤੁਹਾਡੀ ਸ਼ਰਨ ਵਿੱਚ ਪੈ ਗਏ ਹਾਂ ਸਾਡੀ ਭੁੱਲ ਨਾ ਜੀ ਚਤਾਰੋ
ਦਾਸ ਆਪਣੇ ਹਿਰਦੇ ਵਿਚਰ ਕੇ
ਮਹਾਰਾਜ ਸਾਨੂੰ ਆਪਣੇ ਦਾਸ ਸਮਝੋ ਹੁਣ ਤੁਸੀਂ ਕਿਉਂਕਿ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ
ਵਿਖਸੇ ਸਤਿਗੁਰ ਭਿਖੇ ਨਰੇਸ਼
ਮਹਾਰਾਜ ਸਾਹਿਬ ਦੇ ਰਾਜਿਆਂ ਨੂੰ ਦੇਖ ਕੇ ਹੱਸ ਪਏ ਕਹਿੰਦੇ ਹੁਣ ਅਜੇ ਕਿਸ ਤਰ੍ਹਾਂ ਦੇ ਸੀ ਤੇ ਹੁਣ ਕੀ ਹਾਲ ਹੋ ਗਿਆ ਇਹਨਾਂ ਦਾ ਵੀ ਹੰਕਾਰ ਭਾਈ ਗੁਰੂ ਨਾਨਕ ਕੋ ਘਰ ਹੈ ਸਦਨੀ ਬਣ ਗੁਰੂ ਨਾਨਕ ਨੇ ਦਰਵਾਜ਼ਾ ਇੰਨਾ ਨੀਵਾ ਰੱਖਿਆ ਵੀ ਸਿਰ ਚੱਕ ਕੇ ਨਾ ਆਵੇ ਕੋਈ ਨੀਵਾ ਹੋ ਕੇ ਆਵੇ ਯਾਨੀ ਨਿਮਰਤਾ ਦਾ ਘਰ ਹੈ ਹੰਕਾਰੀ ਨੂੰ ਕੋਈ ਥਾਂ ਨਹੀਂ ਹੈ
ਕਿਰਪਾ ਠਾਨ ਕੀਨਸ ਉਪਦੇਸ਼
ਕਿਰਪਾ ਧਾਰ ਕੇ ਤੇ ਉਪਦੇਸ਼ ਕੀਤਾ ਕਿ ਹੇ ਰਾਜਨ ਤੁਸੀਂ ਇਸ ਤਰ੍ਹਾਂ ਹੰਕਾਰ ਨਹੀਂ ਕਰੀਦਾ
ਗੁਰ ਘਰ ਸੋ ਹੰਕਾਰ ਨਾ ਕਰੀਏ
ਕਹਿੰਦੇ ਵੀ ਅੱਗੇ ਵਾਸਤੇ ਪਰਣ ਕਰੋ ਕਿੰਨੇ ਦਿਨ ਤੱਕ ਚੱਲ ਹੋ ਗਏ ਹਾਂ ਫਿਰ ਬੋਲਿਓ
ਗੁਰ ਘਰ ਸੋ ਹੰਕਾਰ ਨਾ ਕਰੀਏ
ਗੁਰੂ ਘਰ ਤੇ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ
ਨਹੀਂ ਆਪ ਕੋ ਅਦਕ ਵਿਚਰੀਏ
ਕਦੇ ਵੀ ਅਸੀਂ ਆਪਣੇ ਸਿੱਖਾਂ ਨੂੰ ਇਹ ਕਹਿੰਦੇ ਹਾਂ ਵੀ ਆਪਣੇ ਆਪ ਨੂੰ ਕਦੇ ਜਣਾਓ ਨਾ ਮਿਟਾਓ ਜੇ ਕੁਛ ਪਾਉਣਾ ਮਿਟਾ ਕੇ ਮਿਲੇਗਾ ਚਣਾ ਕੇ ਕਦੀ ਕੁਛ ਨਹੀਂ ਮਿਲੇਗਾ
ਦੋਹਰਾ ਸੁਣ ਸਤਿਗੁਰ ਉਪਦੇਸ਼ ਕੋ ਨਮਰ ਤੇਜ ਹੰਕਾਰ
ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਨਿਮਰਤਾ ਵਿੱਚ ਆ ਗਏ ਤੇ ਫਿਰ ਜਿਹੜਾ ਤੇਜ ਹੰਕਾਰ ਸੀ ਨਾ ਬਾਹਲੀ ਤਿੱਖਾ ਹੰਕਾਰ ਉਹ ਨਿਕਲ ਗਿਆ ਇਹਨਾਂ ਦਾ ਜੀ
ਵਿਦਾ ਹੋਏ ਗਮਨੇ ਸਦਨ ਰਾਜੇ ਜੁਗਮ ਉਦਾਰ
ਵਿਦਾ ਹੋ ਕੇ ਸਤਿਗੁਰੂ ਕੋਲੋਂ ਫਿਰ ਖੁਸ਼ੀਆਂ ਲੈ ਕੇ ਆਪਣੇ ਘਰਾਂ ਨੂੰ ਚਲੇ ਗਏ ਜੁਗਮ ਨਾਮ ਦੋਧ ਹੈ ਉਦਾਰ ਉਤਕ੍ਰਿਸ਼ਟ ਉੱਤਮ ਜਿਹੜੇ ਇਹ ਰਾਜੇ ਸਨ ਪ੍ਰਜਾ ਦੇ ਜਿਹਨਾਂ ਦਾ ਸਤਿਕਾਰ ਸੀ ਤੇ ਗੁਰੂ ਘਰ ਤੇ ਚੜ ਕੇ ਆਏ ਸਨ ਇੱਥੇ ਅਧਿਆ ਪੂਰਾ ਹੁੰਦਾ ਹੈ ਕੱਲ ਨੂੰ ਸਾਸ ਨੇ ਭਗਤ ਭਗਵਾਨ ਜੀ ਦਾ ਜਿਹੜਾ ਅੱਗੇ ਭਗਵਾਨ ਗਿਰ ਦਾ ਸਾਸ ਨਹੀਂ ਆਏਗਾ ਵਿਚਾਰ ਉਹ ਆਪਾਂ ਕੱਲ ਨੂੰ ਰਲ ਮਿਲ ਕੇ ਵਿਚਾਰਾਂਗੇ ਸੱਤ ਦਿਨ ਆਪ ਜੀ ਦੇ ਸਾਨੂੰ ਦਾਸ ਦਾ ਸਰੀਰ ਹਾਜ਼ਰ ਰਹੇਗਾ ਤੇ ਬਾਕੀ ਰਹੀ ਕਥਾ ਦੀ ਗੱਲ ਉਹ ਤਾਂ ਮਹਾਰਾਜ ਨੇ ਕਰਾਉਣੀ ਹੈ ਸਰੀਰ ਹਾਜ਼ਰ ਹੈ ਤੇ ਜੋ ਸਤਿਗੁਰੂ ਮਹਾਰਾਜ ਜੋ ਜਿਸ ਤਰ੍ਹਾਂ ਉਹਨੂੰ ਭਾਵੇ ਜਿਉਂ ਬੁਲਾਵੇ ਤੂੰ ਬੁੱਲ ਹੈ ਸਵਾਮੀ ਕੁਦਰਤ ਕਵਨ ਹਮਾਰੀ ਆਓ ਇੱਥੇ ਸਮਾਪਤੀ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਹਾਂਜੀ
ਸੁਣ ਸਤਿਗੁਰ ਉਪਦੇਸ਼ ਕੋ ਨਮਰ ਤੇਜ ਹੰਕਾਰ ਵਿਦਾ ਹੋਏ ਗਮਨੇ ਸਦਨ ਰਾਜੇ ਜੁਗਮ ਉਦਾਰ
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾ ਹੇ ਸਮਰੱਥ ਅਗਮ ਪੂਰਨ ਮੋਏ ਮਯਾਤਾ ਅੰਧ ਕੂਪ ਮਾ नानक पारे उतार आई प्रभु शरणागति कृपा निद दयाल एक अखर हर मन वस्त नानक होत निहाल वाहिगुरु नाम जहा जह चढ़े सो तरे जो सरदा कर सेव दे गुर पार जो सरदा कर सेव दे गुर पार उतारन हार वाहिगुरु जी का खालसा वाहिगुरु जी।